गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक रचना है, दुनी चंद तुप्पड़ निस्तारा। आओ उसका अगला हिस्सा श्रवण करन की कोशिश करिए जी। दूसरा, पंजाब की एरावती जिसनू हुण रावी कहिंदे हन, अपने रंगां विच ठुमक ठुमक वग रही है। अमृत वेला है, पछों वलों ठंडी ठंडी हवा दरिया दे पानी दे गल लग लग प्यार लै लै आ रही है। उरारले कंडे रबी जोत बैठी है, समाधि लग रही है, मर्दाना कीर्तन कर रहा है। इस धरती दे उत्ते अरशी शोभा छा रही है। कोई प्रेमी जाग पिया बंदा, जिसनू इस माया दी ढोल कड़कुट विच ओ बरीक महीन आवाज़ आ रही है कि अगा है, अगा है, मौत तो परे जीवन है। ये जीवन थोड़े समय दा है, ओ सदा दा है। हाँ, इस सोजी वाला बंदा कोई कोई आदमी आके सीस निवा के चुपाते बह जांदा है। जुड़े बैठे हन साईं नाल किन्ने ही ऐसे सोहणे बंदे। हाँ, ओ बंदे जो समझ रहे हन कि मौत अंत नहीं, पर ए एक होर जन्म है। एक काया पलट है, हालत दी तब्दीली है। हाँ, बैठे हन ओ जिन्होंने गुरु मेहर नाल समझाता है कि ए लोक मदरसा है, पाठशाला है, जिथे कोई अंदरली जोत दी विशालता दी विद्या पावनी है। जिथे रह के तजर्बे कर करके वर्त वर्त के हड्डी वापर वपरा के जाच सीखनी है कि जीए दा जीवन की है। हाँ, जी दे जीवन दी जाच सीख के इस माया मोह दे देश विच, इस मादा प्रकृति जड़ता दे अखाड़े विच कोल कोल के टै टै के टा टा के इस घोड़ दौड़ दे पिड़ विच डिग डिग ते सवार हो के सदा सवार रहण दी शाह सवारी सीखनी है। हाँ, जो सीख रहे हन कि इस शरीर विच एक तां एहो शरीर है, एक जान है, पर एक अंश चानड़े दी प्रकाश दी भी है। ए रिशम जोत दी है, ए किणका साईं दी जात दा चिणगारा है। उस चिणगारी नूं निकिया नहीं होण देना, स्वाह नाल कजीण नहीं देना, उसनू विशाल होण देना है, पालना है, उच्चा वड्डा विस्थार वाला रूप उसका वेखना है, उसनू साईं दी महा ज्योति नाल मेलना है। ये बंदे समझदे हन कि ये जीवन इसलिए है कि साड़ी जान उसकी सेवा विच उन्नति विच अपना तान लावे। हाँ, इंसान दी जान शरीर ते जोत दे किणके दे विचकार खड़ी है। जोत दी छों नाल शरीर ते जोत दे विचकार जान पैदा होई है। ए जान जो मनुख जामे विच है, बड़ी उत्तम है। ए जे शरीर वल तकदी है तां मनुख पशु है, ते जोत वल तकदी है तां मनुख देवता है। जे इस शरीर वल इन्ना तके कि इसनू अरोग रखे, इस दियां जरूरी लोड़ां पूर्ण करे, इस वे जो हुलारे ते मटकारे उठते हैं उन्हां दी गिची नू झूठे वैराग त्याग तप हठ नाल ना कोटे। हाँ, शरीर दे हुलारे ते खिड़ाव नू ना गवावे, उस दे मासूम रसदाई खेड़े नाल गुमरुठ ना होवे, पर निरी उस दी गोली ही ना हो जावे, सगों उस हुलारे नू लै के जोत वाल तक अपने अंदर जी दी सार लवे। सारे शरीर दे हुलास हुलारे पुंगारे ते जीए दे जीवन नू रस पारे करन वास्ते लगावे। हाँ, ओ सारे जल होण ते जी दे जीवन दी क्यारी नू सिंची जाण, जो ओ जीवन एक खुशबूदार महका मारन वाला खिड़िया चमन बन जावे। ऐं जोत दे अंगूर नू लपटा मारदा बाग बना के जगत तो टुरे। हाँ, जो मौत कहीदी है वो आत्म जन्म है। उस नवें आत्म जन्म विच राजपुत्र होके शहजादा होके युवराज होके जमे ते फिर उत्थे पातशाही ठाठ विच शामिल होवे। उत्थे कंगाल कीर निर्धन दुआलिया ते हारिया जुआरिया होके ना अपड़े। ਇਸ ਪ੍ਰਕਾਰ ਸਭ ਦੀਆਂ ਸਮਝਾਂ ਜਿਨ੍ਹਾਂ ਨੂੰ ਦਾਨ ਕੀਤੀਆਂ ਹਨ ਗੁਰੂ ਨਾਨਕ ਨੇ। ਐਸੇ ਜਾਗ ਪਏ ਬੰਦੇ ਭੁਲੇਵੇ ਦੀ ਨੀਂਦ ਤੋਂ ਜਾਗ ਪਏ ਦੁਲਾਰੇ ਇਸ ਅੰਮ੍ਰਿਤ ਵੇਲੇ ਬੈਠੇ ਕੀਰਤਨ ਸੁਣ ਰਹੇ ਅਤੇ ਆਪਣੇ ਅੰਦਰ ਜੋਤ ਦਾ ਆਨੰਦ ਲੈ ਰਹੇ ਹਨ ਰਾਵੀ ਦੇ ਕਿਨਾਰੇ। ਅਸੀਂ ਕਹੋ ਕਬੀਰ ਇਹ ਰਾਮ ਕੀ ਅੰਸ਼ ਅਤੇ ਮਨ ਤੋਂ ਜੋਤ ਸਰੂਪ ਹੈ ਦੇ ਵਾਕਾਂ ਅਨੁਸਾਰ ਇਸ ਸਰੀਰ ਇਸ ਜਾਨ ਜਿੰਦ ਪ੍ਰਾਣ ਤੋਂ ਸਿਵਾ ਇੱਕ ਕਿਣਕਾ ਜੀ ਦਾ ਆਤਮਾ ਦਾ ਜੋਤ ਸਰੂਪ ਰੱਬ ਦੀ ਅੰਸ਼ ਦਾ ਆਪਣੇ ਅੰਦਰ ਰੱਖਦੇ ਹਾਂ। ਸਰੀਰ ਸਾਡਾ ਪਸ਼ੂ ਸ੍ਰਿਸ਼ਟੀ ਨਾਲ ਸਾਂਝਾ ਮਾਦੇ ਦਾ ਪ੍ਰਕਿਰਤੀ ਦਾ ਮਾਇਆ ਦਾ ਮੜੋਲਾ ਹੈ। ਜਿੰਦ ਸਾਡੀ ਪਸ਼ੂਆਂ ਵਰਗੀ ਜਿੰਦ ਹੈ ਕਿਉਂ ਜੋ ਉਸ ਵਿੱਚ ਪਸ਼ੂ ਬਿਰਤੀ ਪ੍ਰਧਾਨ ਹੈ, ਪਰ ਉਸ ਜਿੰਦ ਵਿੱਚ ਇੱਕ ਰਮਜ਼ ਬੁੱਧੀ ਦੀ ਹੈ, ਅਕਲ ਦੀ ਹੈ, ਵਿਚਾਰ ਦੀ ਹੈ। ਇਹ ਬਿਰਤੀ ਬੁੱਧੀ ਵਾਲੀ ਪਸ਼ੂ ਨਹੀਂ, ਇਹ ਮਨੁੱਖ ਬਿਰਤੀ ਹੈ। ਹਾਂ, ਉਸ ਵਿੱਚ ਇੱਕ ਸਹਿਨਤ ਸਿੱਧੀ ਦੀ ਹੈ, ਦੇਵ ਬੁੱਧੀ ਜਾਂ ਸੁੱਧੀ ਦੀ। ਹਾਂ, ਉਹ ਦੇਵ ਬਿਰਤੀ ਹੈ ਜੋ ਕਦੇ ਕਦੇ ਆਵਾਜ਼ਾਂ ਦੇ ਦਿੰਦੀ ਹੈ, ਤੂੰ ਪਸ਼ੂ ਨਹੀਂ, ਤੂੰ ਮਨੁੱਖ ਨਹੀਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹਾਂ, ਉਹ ਬਿਰਤੀ, ਉਹ ਜੋ ਗੁੰਮ ਗੁੰਮ ਰਹਿੰਦੀ ਹੈ, ਕਦੇ ਕਦੇ ਬਿਨਾਂ ਕਾਰਨ ਅਤੇ ਕਾਰਜ ਦੇ ਹਿਸਾਬ ਕੀਤਿਆਂ ਚਮਕਾਰੇ ਵਾਂਗੂ ਕੁਛ ਦੱਸ ਦਿੰਦੀ ਹੈ ਅਤੇ ਉਹ ਸੱਚਾ ਨਿਕਲਦਾ ਹੈ। ਉਹ ਬਿਰਤੀ ਸਿੱਧ ਜਾਂ ਸੁੱਧ ਦੀ ਸਾਡੀ ਜਿੰਦ ਹੈ, ਉਹ ਸਾਨੂੰ ਪ੍ਰੇਰਦੀ ਰਹਿੰਦੀ ਹੈ ਜੀ ਦੇ ਜੀਵਨ ਵੱਲ ਅਤੇ ਕਦੇ ਕਹਿੰਦੀ ਹੈ ਚੱਲ ਜੀ ਦਾਨ ਦਾਤਿਆਂ ਕੋਲ ਅਤੇ ਮੰਗ ਜੀਵਨ ਕਣੀ, ਅਤੇ ਫਿਰ ਦਾਤਾ ਦਾਨ ਕਰਦਾ ਹੈ ਅਤੇ ਦਿੰਦਾ ਹੈ ਉਹ ਜੀ ਦਾਨ। ਜਿਸ ਪਰ ਵਾਕ ਹੈ ਜੀ ਦਾਨ ਦੇ ਭਗਤੀ ਲਾਇਨ ਹਰ ਸਿਓਂ ਲੈਣ ਮਿਲਾ। ਪੜ੍ਹਿਆ ਆਦਮੀ ਅਨਪੜ੍ਹਾਂ ਤੋਂ ਉੱਚਾ ਹੈ, ਸਿਆਣਾ ਹੈ, ਪਰ ਜੇ ਅੰਦਰੋਂ ਬਿਰਤੀ ਦੇ ਵਸ ਵਿੱਚ ਹੈ ਤਾਂ ਉਹ ਕਿੰਨੀਆਂ ਚਤਰਾਈਆਂ ਕਰੇ ਰੱਬ ਨੂੰ, ਪਰਮਾਰਥ ਨੂੰ, ਉੱਚੇ ਜੀਵਨ ਨੂੰ, ਜੀ ਦੇ ਜੀਵਨ ਨੂੰ ਟਿਚਕਰਾਂ ਕਰੇ, ਮਾਹੌਲ ਕਰੇ, ਆਪ ਚੰਗਾ ਬਣ ਬਣ ਬਹੇ, ਉਹ ਮੂਰਖ ਹੈ। ਉਸਦੀ ਅਕਲ ਨੇ ਜਿਵੇਂ ਸੁਰਤ ਤੋਂ ਤਰੱਕੀ ਕਰਕੇ ਮਤ, ਮਨ ਅਤੇ ਬੁੱਧੀ ਤੱਕ ਉੱਨਤੀ ਕੀਤੀ ਹੈ, ਹੁਣ ਉਸਦੀ ਤਰੱਕੀ ਦੀ ਅਗਲੀ ਮੰਜ਼ਿਲ ਸੁੱਧ ਸੀ, ਨਾ ਕਿ ਉਹ ਬੁੱਧੀ ਦੇ ਮੰਡਲ ਵਿੱਚ ਉਰੇ ਉਰੇ ਹੀ ਅਟਕ ਕੇ ਆਪਣੀ ਤਰੱਕੀ ਦੇ ਰਾਹ ਵਿੱਚ ਆਪ ਵੱਟੇ ਪਾਵੇ ਅਤੇ ਆਖੇ ਅੱਗੇ ਕੁਛ ਨਹੀਂ, ਬਸ ਇਹੋ ਜੱਗ ਮਿੱਠਾ ਜੇ, ਅਗਲਾ ਮੇਰੇ ਮਨ ਦੇ ਹਥਿਆਰਾਂ ਨੇ, ਅੱਖਾਂ ਨੇ ਨਹੀਂ ਡਿੱਠਾ, ਇਸ ਕਰਕੇ ਹੈ ਹੀ ਨਹੀਂ ਜੇ। ਇਹ ਉਹ ਕੂਕੇ ਅਤੇ ਜੀਵਨ ਬਸਰ ਕਰੇ ਲਭ ਲੋਭ ਹੰਕਾਰ ਦਾ, ਉਹ ਪੜਿਆ ਸਤਿਗੁਰ ਨੇ ਮੂਰਖ ਆਖਿਆ ਹੈ। ਜੋ ਮਤ ਕੇ ਪਸ਼ੂ ਵਿੱਚ ਵਸਦੀ ਹੈ ਕਿ ਜਿਸ ਵਿੱਚ ਕਾਰਨ ਕਾਰਜ ਨੂੰ ਸਮਝਣਾ ਦਲੀਲ ਕਰ ਸਕਣੀ ਨਹੀਂ ਆਉਂਦਾ, ਜਿਸ ਦੀ ਮਤ ਨਹੀਂ ਸਮਝਦੀ ਕਿ ਕਿਉਂ ਫਲਾਣੀ ਗੱਲ ਹੋਈ ਅਤੇ ਕਿਉਂ ਦੀ ਖੋਜ ਨਹੀਂ ਕਰ ਸਕਦੀ, ਉਹ ਮਤ ਜੇ ਇਨਸਾਨੀ ਅਕਲ ਬਣ ਜਾਵੇ ਤਾਂ ਕਿਹੜੀ ਤਰੱਕੀ ਦੀ ਗੱਲ ਹੈ। ਜਿਵੇਂ ਦੇਖੋ ਇੱਕ ਬਨ ਵਿੱਚ ਸਿਆਲ ਦੀ ਰੁੱਤੇ ਕੁਛ ਆਦਮੀ ਅੱਗ ਬਾਲ ਕੇ ਸੇਕ ਦੇ ਸਵੇਰੇ ਉੱਠ ਕੇ ਟੁਰ ਗਏ। ਦੂਰ ਬਿਰਛਾਂ 'ਤੇ ਬੈਠੇ ਬਾਂਦਰ ਉਹਨਾਂ ਨੂੰ ਅੱਗ ਬਲਦਿਆਂ ਦੇਖਦੇ ਰਹੇ, ਲੱਕੜਾਂ ਪਾਉਂਦਿਆਂ, ਸੇਕਦਿਆਂ, ਫੂਕਾਂ ਮਾਰਦਿਆਂ ਤੱਕਦੇ ਰਹੇ, ਪਰ ਸਮਝ ਨਾ ਸਕੇ ਕਿ ਅੱਗ ਕਿਉਂ ਜਾਂ ਕਿਵੇਂ ਬਲਦੀ ਹੈ। ਜਦ ਮਨੁੱਖ ਚਲੇ ਗਏ, ਬਾਂਦਰ ਅੱਗ ਕੋਲ ਆ ਕੇ ਢਾਣੀ ਲਾ ਕੇ ਅੱਗ ਸੇਕਦੇ ਰਹੇ, ਪਰ ਅੱਗ ਬਲ ਬਲ ਕੇ ਹਿੱਸ ਗਈ, ਬੁੱਝ ਗਈ। ਲੱਕੜਾਂ ਕੋਲ ਪਈਆਂ ਰਹੀਆਂ, ਬਾਂਦਰ ਅੱਗ ਵਿੱਚ ਲੱਕੜਾਂ ਪਾ ਕੇ ਅੱਗ ਜਾਰੀ ਨਹੀਂ ਰੱਖ ਸਕੇ, ਕਿਉਂਕਿ ਬਾਂਦਰ ਦੇ ਮਨ ਵਿੱਚ ਮਤ ਤਾਂ ਹੈ ਪਰ ਬੁੱਧੀ ਨਹੀਂ ਹੈ। ਹੁਣ ਇਹਨਾਂ ਬਾਂਦਰਾਂ ਨੂੰ ਜੇ ਬੁੱਧੀ ਮਿਲੇ ਤਾਂ ਕਿੰਨੀ ਤਰੱਕੀ ਦੀ ਬਾਤ ਹੈ। ਤਿਵੇਂ ਸਮਝ ਲਓ ਮਨੁੱਖ ਜੋ ਬੁੱਧੀ ਦਾ ਮਾਲਕ ਹੈ, ਪਸ਼ੂਆਂ ਤੋਂ ਉੱਚਾ ਹੈ, ਪਰ ਉਸਦੀ ਬੁੱਧੀ ਵੀ ਇੱਕ ਬੰਨੇ ਵਾਲੀ ਸ਼ੈ ਹੈ। ਕਾਰਨ ਕਾਰਜ ਦੇ ਸਿਲਸਿਲੇ ਵਿਚਾਰੇ ਬਿਨਾਂ ਇੱਕੋ ਤਰ੍ਹਾਂ ਦੇ ਵਾਕਿਆਤ, ਇੱਕੋ ਹਾਲਾਤ ਦੇ ਮੁਸ਼ਾਹਦੇ ਯਾਨੀ ਅਵਲੋਕਨ ਕੀਤੇ ਬਿਨਾਂ ਉਹ ਨਤੀਜਿਆਂ 'ਤੇ ਨਹੀਂ ਅਪੜਦਾ। ਪੰਜ ਇੰਦਰੇ ਉਸਦੇ ਹਥਿਆਰ ਹਨ, ਇਹਨਾਂ ਦੀ ਤਾਕਤ ਤੋਂ ਪਰੇ ਦੀ ਖੋਜ ਨਹੀਂ ਕਰ ਸਕਦਾ। ਉਸਦੀ ਬੁੱਧੀ ਜੀਵਨ ਵਿੱਚ ਸੁੱਖ ਅਤੇ ਲੋੜਾਂ ਦੀ ਪ੍ਰਾਪਤੀ ਦਾ ਸੰਦ ਹੈ, ਹਥਿਆਰ ਹੈ, ਪਰ ਇਸ ਤੋਂ ਅੱਗੇ ਸੁੱਧ ਹੈ ਜਿਸ ਦੀ ਰਮਜ਼ ਵੀ ਇਨਸਾਨ ਵਿੱਚ ਹੈ। ਇਹ ਕਦੇ ਕਦੇ ਆਪਣਾ ਚਮਕਾਰ ਮਾਰਦੀ ਹੈ, ਪਰ ਇਨਸਾਨ ਇਸ ਨੂੰ ਪਕੜਦਾ, ਖੋਜਦਾ ਅਤੇ ਇਸ ਵਿੱਚ ਆਪੇ ਨੂੰ ਇਕਾਗਰ ਕਰਕੇ ਨਹੀਂ ਪਾਉਂਦਾ। ਜੋ ਇੱਕ ਜਿਉਂ ਦੀ ਜ਼ਬਰਦਸਤ ਤਾਕਤ ਹੋ ਕੇ ਅੰਦਰ ਸੂਰਜ ਵਾਂਗੂ ਰੋਸ਼ਨ ਹੋ ਜਾਵੇ। ਇਨਸਾਨ ਦੀ ਅਗਲੀ ਤਰੱਕੀ ਦਾ ਡੰਡਾ ਇਹੋ ਹੈ। ਇਸ ਪਾਸੇ ਵੱਲੋਂ ਮੂੰਹ ਮੋੜ ਕੇ ਬੁੱਧੀ ਮੰਡਲ ਵਿੱਚ ਹੀ ਬੈਠ ਕੇ ਕਈ ਆਦਮੀ ਜੀਵਨ ਬਿਤਾ ਜਾਂਦੇ ਹਨ, ਪਰ ਸ਼ੌਕ ਹੈ ਕਿ ਕਈ ਬੁੱਧੀ ਨੂੰ ਵਿਦਿਆ ਵਿਗਿਆਨ ਦੀ ਸਾਣ 'ਤੇ ਚਾੜ ਕੇ ਅਤ ਤ੍ਰਿਖਾ ਕਰਕੇ ਫਿਰ ਪਸ਼ੂ ਬਿਰਤੀ ਵਿੱਚ ਦਿਨ ਬਿਤਾਉਂਦੇ ਹਨ ਅਤੇ ਸਰੀਰਕ ਭੁੱਖਾਂ, ਲੋੜਾਂ ਅਤੇ ਤ੍ਰਿਸ਼ਨਾ ਦੇ ਪੂਰਨ ਵਿੱਚ ਹੀ ਸਾਰਾ ਬਲ ਬੁੱਧ ਖਰਚਦੇ ਹਨ ਅਤੇ ਸਿੱਧ ਦੀ ਪ੍ਰਾਪਤੀ ਅਗਲੀ ਤਰੱਕੀ ਨੂੰ ਟਿਚਕਰਾਂ ਕਰਦੇ ਹਨ। ਐਸੇ ਜੀਵਨ ਦੇਖ ਕੇ ਸਤਿਗੁਰ ਨੇ ਆਖਿਆ ਸੀ, ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ। ਹਾਂਜੀ, ਉਹ ਸੱਜਣ ਜੋ ਸਤਿਗੁਰ ਨਾਨਕ ਦੀ ਮਿਹਰ ਨਾਲ ਇਸ ਅਗਲੀ ਉੱਚੀ ਸੁੱਤੇ ਅਕਲ ਦੀ ਤਲਾਸ਼ ਵਿੱਚ ਜਾਗ ਪਏ ਹਨ, ਮਰਦਾਨੇ ਦਾ ਕੀਰਤਨ ਸੁਣ ਰਹੇ ਹਨ। ਦੁਨੀ ਚੰਦ ਜੀ ਵੀ ਆ ਗਏ ਇਸ ਕੀਰਤਨ ਮੰਡਲ ਵਿੱਚ, ਜਿੱਥੇ ਮਨ ਦੇ ਪੰਜਾਂ ਇੰਦਰੀਆਂ ਦੇ ਵਿਸ਼ਿਆਂ ਦੇ ਸਪਰਸ਼ ਦਾ ਆਨੰਦ ਨਹੀਂ ਖਿੜ ਰਿਹਾ, ਜਿੱਥੇ ਬਿਰਤੀ ਸਰੀਰਕ ਭੋਗਾਂ ਦਾ ਰਸ ਨਹੀਂ ਮਾਣ ਰਹੀ, ਪਰ ਜਿੱਥੇ ਮਨ ਜਾਂ ਬਿਰਤੀ ਟਿਕ ਰਹੇ ਹਨ, ਜਿੱਥੇ ਇਹਨਾਂ ਦੇ ਟਿਕਾਓ ਕਰਕੇ ਬੁੱਧੀ ਕੋਈ ਕਿਰਿਆ ਨਹੀਂ ਕਰ ਰਹੀ ਅਤੇ ਆਪਾ ਜਾਂ ਅੰਦਰਲੀ ਸੁਰਤ ਵਿਹਲੀ ਹੋ ਕੇ ਕਿਸੇ ਹੋਸ਼ਾਂ ਦੇ ਚਸ਼ਮੇ ਵੱਲ ਆਪੇ ਨੂੰ ਲਿਆ ਰਹੀ ਹੈ, ਜਿੱਥੇ ਆਪਾ ਆਪਣੇ ਮੂਲ ਕਾਰਨ ਨਾਲ ਛੋ ਰਿਹਾ ਹੈ, ਜੋ ਉਸ ਤੋਂ ਤਾਜ਼ਗੀ ਦੇਣ ਵਾਲੇ, ਜ਼ਿੰਦਗੀ ਬਖਸ਼ਣ ਵਾਲੇ ਹੁਲਾਰੇ ਆ ਕੇ ਆਪੇ ਨੂੰ ਖਿੜਾ ਦੇਣ, ਰਸ ਭਰ ਦੇਣ ਅਤੇ ਆਨੰਦ ਦੀ ਚਰਨਾਟ ਲਾ ਦੇਣ। ਦੁਨੀ ਚੰਦ ਲਾਹੌਰ ਦਾ ਰਹਿਣ ਵਾਲਾ ਧੁੱਪੜ ਜ਼ਾਤ ਦਾ ਖੱਤਰੀ ਹੈ, ਬੜੇ ਅਮੀਰ ਵਪਾਰੀ ਦਾ ਪੁੱਤਰ ਹੈ ਜਿਸ ਨੂੰ ਪਿਓ ਬਹੁਤ ਰੁਪਇਆ ਦੇ ਗਿਆ ਹੈ। ਇਹ ਵੀ ਕਿਸੇ ਲਿਖਿਆ ਹੈ ਕਿ ਲਾਹੌਰ ਦੇ ਪਰਗਣੇ ਦਾ ਅਜਾਰਾ ਯਾਨੀ ਠੇਕਾ ਹੀ ਸਰਕਾਰ ਵੱਲੋਂ ਇਸੇ ਦੁਨੀ ਚੰਦ ਪਾਸ ਸੀ। ਦੁਨੀ ਚੰਦ ਦੇ ਘਰ 7 ਤਜਾਂ ਫੈਰੇੜਦੀਆਂ ਸਨ, ਅਰਥਾਤ 7 ਝੰਡੇ ਚੁੱਲਦੇ ਸਨ। ਇੱਕ ਇੱਕ ਝੰਡਾ ਇੱਕ ਇੱਕ ਲੱਖ ਦੀ ਨਿਸ਼ਾਨੀ ਸੀ। ਉਸ ਸਮੇਂ ਮੁਜਬ 7 ਲੱਖ ਦਾ ਮਾਲਕ ਹੋਣਾ ਬੜੀ ਭਾਰੀ ਅਮੀਰੀ ਸੀ। ਇਹ ਪਰੇ ਦਾ ਅਮੀਰ ਅਤੇ ਮੰਨਿਆ ਪਰਮੰਨਿਆ ਆਦਮੀ ਅੱਜ ਮਾਇਆ ਤੋਂ ਨਿਰਲੇਪ ਸੁਆਮੀ ਦੇ ਦਰਬਾਰ ਆਇਆ ਹੈ, ਜੋ ਦਰਬਾਰ ਕੇ ਦਰਿਆ ਦੇ ਕੰਢੇ ਆਕਾਸ਼ ਦੇ ਸ਼ਾਮਿਆਨੇ ਹੇਠ ਅਤੇ ਘਾਸ ਦੇ ਫਰਸ਼ ਉੱਤੇ ਸਜ ਰਿਹਾ ਸੀ। ਆਉਂਦੇ ਨੇ ਦੀਦਾਰ ਪਾਇਆ, ਨੈਣਾ ਨੇ ਕਟੋਰੇ ਬਣ ਕੇ ਦਰਸ਼ਨਾਂ ਦਾ ਸ਼ਰਬਤ ਪੀਤਾ ਰੱਜ ਕੇ। ਕਿਸੇ ਅਮੀਰ ਰਾਜੇ ਪਾਤਸ਼ਾਹ, ਹਿੱਕੇ ਸਾਧ ਬ੍ਰਾਹਮਣ ਪੀਰ ਫਕੀਰ ਕਿਸੇ ਦੇ ਦਰਸ਼ਨ ਨਾਲ ਦੁਨੀ ਚੰਦ ਦੇ ਨੈਣਾ ਰਸਤੇ ਅੰਦਰ ਠੰਡ ਠੰਡ ਅਤੇ ਸਵਾਦ ਸਵਾਦ ਨਹੀਂ ਸੀ ਲੰਘਿਆ, ਜੋ ਇਹਨਾਂ ਦਰਸ਼ਨਾਂ ਨਾਲ ਲੰਘਿਆ ਹੈ। ਕਿੰਨਾ ਚਿਰ ਤੱਕਦਾ ਰਿਹਾ! ਹੋਰ ਲੋਕ ਮੱਥਾ ਟੇਕ ਕੇ ਬੈਠਦੇ ਸਨ, ਪਰ ਇਹ ਕਿੰਨਾ ਚਿਰ ਤੱਕਦਾ ਰਿਹਾ? ਫਿਰ ਸੀਸ ਨਿਵਾਇਆ, ਤਾਂ ਕਿਸੇ ਸਵਾਦ ਵਿੱਚ ਨਿਵਾਇਆ ਹੀ ਰਹਿ ਗਿਆ। ਫਿਰ ਬੈਠਾ ਤਾਂ ਸ਼ਬਦ ਦੇ ਸਵਾਦ ਵਿੱਚ ਮਗਨ ਹੀ ਹੋ ਗਿਆ। ਦੁਨੀ ਚੰਦ ਅਮੀਰ ਹੈ, ਪਿੱਛੋਂ ਵੀ ਅਤੇ ਆਪ ਵੀ ਕਮਾਊ ਹੈ, ਪਰ ਕਰੂੰਜਣਿਆ ਸ਼ੂਮ ਨਹੀਂ, ਨਾ ਹੀ ਪਰਾਇਆ ਲਹੂ ਨਿਚੋੜ ਕੇ ਧਨ ਜਮ੍ਹਾਂ ਕਰਦਾ ਹੈ। ਵਿਹਾਰਕ ਅਕਲ ਸੁੱਤੇ ਹੀ ਚੰਗੀ ਚੱਲਦੀ ਹੈ ਅਤੇ ਸਿੱਧੇ ਪੁੱਠੇ ਕੀਤੇ ਰਾਸ ਪੈਂਦੇ ਹਨ। ਨਿੰਦਕ ਦੋਖੀ ਵੀ ਨਹੀਂ, ਵੈਲਦਾਰ ਵੀ ਨਹੀਂ, ਸ਼ਰਮ ਵਾਲਾ ਭੱਲਾ ਗ੍ਰਸਤੀ ਅਤੇ ਵਿਹਾਰੀ ਹੈ, ਪਰ ਬਿਰਤੀ ਦਿਨ ਰਾਤ ਵਿਹਾਰ ਵਿੱਚ ਹੈ, ਕਿਸੇ ਵੇਲੇ ਵਿਹਲੀ ਨਹੀਂ ਹੈ। ਇਸ ਦੇ ਅੰਦਰ ਕੱਲ੍ਹ ਦੀਆਂ ਗੱਲਾਂ ਬਾਤਾਂ ਤੋਂ ਕੋਈ ਭਾਉ ਉਪਜਾਇਆ ਹੈ, ਜਿਹਦਾ ਵਧਾ ਅਜਾਇਆ ਹੈ। ਉਸਦੇ ਮਿੱਤਰ ਅਤੇ ਦਲਾਲ ਆਦਿ ਸੱਜਣ ਵੀ ਆਏ ਬੈਠੇ ਹਨ, ਜੋ ਕੱਲ੍ਹ ਗੱਲਾਂ ਬਾਤਾਂ ਕਰਦੇ ਸਨ। ਜਦੋਂ ਕੀਰਤਨ ਦਾ ਭੋਗ ਪੈ ਗਿਆ ਅਤੇ ਸੱਜਣ ਜਨ ਮੱਥਾ ਟੇਕ ਟੇਕ ਵਿਦਾ ਹੋਣ ਲੱਗੇ, ਤਾਂ ਦੁਨੀ ਚੰਦ ਨੇ ਅੱਗੇ ਹੋ ਕੇ ਮੱਥਾ ਟੇਕਿਆ। ਸਤਿਗੁਰਾਂ ਨੇ ਸਿਰ 'ਤੇ ਹੱਥ ਧਰਿਆ, ਸਮਰੱਥ ਗੁਰਾਂ ਸਿਰ ਹੱਥ ਧਰਿਆ, ਆਖਿਓ ਨੇ ਆ ਭਾਈ ਕਰਤਾਰ ਭਲਾ ਕਰੇ। ਦੁਨੀ ਚੰਦ, हे गुरु जी, दाते जी, मेहर करो, दास दे ग्रह चरण पाओ, दास दे पिता दा श्राद है, कल दास ने ब्रह्म भोज कीता है, आप सांगे सिर नगरी नू पवित्र कर रहे हो, दास दे घर नू भी पवित्र कर दियो, मेहर है। ਗੁਰੂ ਜੀ ਭਾਈ ਤੂੰ ਕੌਣ ਹੈ? ਦੁਨੀ ਚੰਦ ਸੱਚਿਆ ਗੁਰੂ ਸਾਹਿਬਾ, ਤੇਰਾ ਕੀਤਾ ਤੇਰਾ ਹਾਂ ਦਾਸ। ਇਸ ਨਗਰੀ ਵਿੱਚ ਵਸਦਾ ਇੱਕ ਮਾਇਆ ਧਾਰੀ ਹਾਂ। ਮਾਇਆ ਧਾਰੀ ਮੂਰਖ ਹੁੰਦਾ ਹੈ, ਇੱਕੋ ਵਹਿਣ ਦਾ ਸ਼ੁਦਾਈ। ਪਰ ਤੇਰਾ ਜਸ ਸੁਣ ਕੇ ਆਇਆ ਹਾਂ, ਦਿਲ ਉਮਾਇਆ ਹੈ। ਜੋ ਤੇਰੇ ਦਰਸ਼ਨ ਰੱਜ ਕੇ ਕਰਾਂ, ਮੇਰਾ ਘਰ ਪਵਿੱਤਰ ਹੋਵੇ। ਗੁਰੂ ਜੀ ਫਕੀਰਾਂ ਨੂੰ ਅਮੀਰਾਂ ਨਾਲ ਕੀ, ਬਨੀ ਫਿਰੇਂਦਿਆਂ ਨੂੰ ਘਰ ਮੰਦਰਾਂ ਨਾਲ ਕੀ? ਦੁਨੀ ਚੰਦ ਚੁੱਪ ਹੋ ਗਿਆ, ਅੰਦਰੋਂ ਵੈਰਾਗ ਵਿੱਚ ਗਿਆ ਕਿ ਮਾਇਆ ਕਿਹੀ ਬੁਰੀ ਬਲਾ ਹੈ, ਜਿਸ ਨੂੰ ਮੈਂ ਸਭ ਸੁਖਦਾਤੀ ਅਤੇ ਸਭ ਤੋਂ ਵੱਡੀ ਸਮਝਦਾ ਸੀ। ਇਹ ਜੋਤ ਸਰੂਪ ਨੂੰ ਉਹ ਮੋਏ ਸੱਪ ਵਾਂਗੂ ਪਰੇ ਸੱਟ ਦੇਣ ਜੋਗੀ ਸ਼ਹਿ ਦੀਦੀ ਹੈ, ਮੈਂ ਹੁਣ ਕਿਵੇਂ ਕਰਾਂ? ਆਖਾਂ ਮੈਂ ਮਾਇਆ ਛੱਡੀ ਹੈ, ਪਰ ਅਜੇ ਪਿਆਰੀ ਲੱਗਦੀ ਹੈ। ਹੈਂ, ਪਰ ਹੁਣ ਤਾਂ ਇਹ ਮੂਰਤ ਵੀ ਪਿਆਰੀ ਲੱਗਦੀ ਹੈ, ਕਿਵੇਂ ਕਰਾਂ? ਅੱਛਾ ਫਿਰ ਇੱਕ ਵਾਰੀ ਚਾਹ ਆਖਾਂ। ਦੁਨੀ ਚੰਦ ਤੁਸੀਂ ਸੁੱਚੇ ਅਤੇ ਉੱਚੇ ਹੋ ਡਾਢੇ। ਹਾਂਜੀ ਉੱਚੇ। ਬੁੱਲ ਥਿੜਕਣ ਲੱਗ ਪਏ ਅਤੇ ਮੈਂ ਹਾਂਜੀ ਨੀਵਾਂ ਮਾਇਆ 'ਤੇ ਬੈਠਾ। ਆਖਦੇ ਹਨ ਜਿਕੂ ਹੁੰਦਾ ਹੈ ਕੋਈ ਅਸਰਾਲ ਵੱਡਾ ਸੱਪ, ਪਰ ਜੀ ਤੁਸੀਂ। ਸਤਿਗੁਰ ਨੇ ਹੁਣ ਸਿਰ 'ਤੇ ਫੇਰ ਹੱਥ ਧਰਿਆ ਅਤੇ ਆਖਿਆ, ਅੱਛਾ ਦੁਨੀ ਚੰਦ ਆਵਾਂਗੇ ਅਸੀਂ ਆਪ ਤੇਰੇ ਘਰ, ਫਿਕਰ ਨਾ ਕਰ ਅਤੇ ਨਾ ਕਾਲੀ ਕੋਈ ਬੰਦਾ ਲੈਣ ਨੂੰ, ਅਸੀਂ ਆਵਾਂਗੇ ਆਪ। ਦੁਨੀ ਚੰਦ ਖਿੜ ਗਿਆ, ਖੁਸ਼ ਹੋ ਗਿਆ, ਮਾਨੋ ਅੱਜ ਅੱਠਵੀਂ ਤੋਜਾ ਖੜੀ ਕੀਤੀ ਸੂ, ਨਮਸਕਾਰ ਕੀਤੀ ਉਸਦੇ ਘਰ ਆ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।